ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਭਰਮ ਦੇ 10 ਭਾਗਾਂ ਵਿੱਚੋਂ ਅਸੀਂ ਪਰਸੋਂ ਤੀਸਰਾ ਭਾਗ ਪੜ੍ਹਿਆ ਸੀ। ਇੱਕ ਵਾਰੀ ਫਿਰ ਸਾਡੇ ਭਰਮ ਬਾਰੇ ਸਾਨੂੰ ਸੁਚੇਤ ਕਰਨ ਲਈ ਗੁਰਮੁਖ ਪਿਆਰਿਆਂ ਦਾ ਲਿਖਿਆ ਅੱਜ ਅਸੀਂ ਭਾਗ 6 ਪੜ੍ਹ ਰਹੇ ਹਾਂ। ਨੇਤਰਹੀਣ ਅੰਧੇ ਅਤੇ ਨੇਤਰਾਂ ਵਾਲੇ ਸੁਜਾਖਿਆਂ ਦੇ ਸਮੁੱਚੇ ਸਰੀਰਕ ਅਤੇ ਮਾਨਸਿਕ ਜੀਵਨ ਵਿੱਚ ਬੇਅੰਤ ਅੰਤਰ ਹੈ। ਨੇਤਰਹੀਣ ਅੰਨੇ ਅਤੇ ਨੇਤਰਾਂ ਵਾਲੇ ਸੁਜਾਖਿਆਂ ਦੇ ਸਮੁੱਚੇ ਸਰੀਰਕ ਅਤੇ ਮਾਨਸਿਕ ਜੀਵਨ ਵਿੱਚ ਬੇਅੰਤ ਅੰਤਰ ਹੈ। ਅੰਨੇ ਭਾਵੇਂ ਆਪਣੇ ਹੋਰਨਾਂ ਗਿਆਨ ਇੰਦਰੀਆਂ ਦੇ ਆਸਰੇ ਇਸ ਜਗਤ ਨੂੰ ਸਮਝਣ, ਬੁੱਝਣ, ਜਾਚਣ, ਜਾਣਨ, ਅੰਦਾਜ਼ਾ ਲਾਉਣ, ਨਿਸ਼ਚੇ ਕਰਨ, ਵਿਉਂਤ ਕਰਨ, ਫੈਸਲਾ ਕਰਨ, ਜੀਵਨ ਸੇਧ ਬਣਾਉਣ ਅਤੇ ਕਰਮ ਕਿਰਿਆ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਫਿਰ ਵੀ ਉਹਨਾਂ ਦੇ ਸਰੀਰਕ, ਮਾਨਸਿਕ ਅਤੇ ਧਾਰਮਿਕ ਮੰਡਲ ਦਾ ਗਿਆਨ ਓਪਰਾ ਜਿਹਾ, ਅਧੂਰਾ, ਟੋ ਮਾਤਰ, ਕਿਆਸ ਮਾਤਰ, ਇਮੈਜੀਨੇਸ਼ਨ, ਗਲਤ ਅਤੇ ਭਰਮਮਈ ਹੀ ਹੈ, ਜਿਸ ਦੇ ਆਧਾਰ ਉੱਤੇ ਉਹਨਾਂ ਦਾ ਸਾਰਾ ਜੀਵਨ ਬਤੀਤ ਹੁੰਦਾ ਹੈ। ਜੇਕਰ ਐਸੇ ਅੰਨੇ ਨੂੰ ਕਿਤੇ ਨੇਤਰ ਜੋਤ ਮਿਲ ਜਾਵੇ ਤਾਂ ਉਹ ਹੈਰਾਨ ਹੋਵੇਗਾ ਕਿ ਉਸਦੇ ਕਲਪਿਤ ਕੀਤੇ ਹੋਏ ਦੁਨਿਆਵੀ ਕਿਆਸ, ਅੰਦਾਜ਼ੇ, ਸਮਝ, ਗਿਆਨ, ਨਿਸ਼ਚੇ ਅਤੇ ਚੁਣੌਤੀਆਂ ਅਤੇ ਫੈਸਲੇ ਅਸਲੀਅਤ ਤੋਂ ਬਿਲਕੁਲ ਉਲਟ, ਕੂੜ ਅਤੇ ਭਰਮ ਭੁਲਾਵਾ ਹੀ ਸੀ। ਰਿਐਲਿਟੀ ਤੋਂ ਬਿਲਕੁਲ ਵਿਲੱਖਣ ਉਲਟ, ਕੂੜ ਅਤੇ ਭਰਮ ਭੁਲਾਵਾ ਹੀ ਸੀ। ਉਹ ਦੁਨੀਆ ਨੂੰ ਅਸਲੀ ਸਰੂਪ ਵਿੱਚ ਵੇਖ ਵੇਖ ਕੇ ਹੈਰਾਨ ਅਤੇ ਅਸਚਰਜ ਹੋਵੇਗਾ। ਇਹ ਦ੍ਰਿਸ਼ਟਹੀਨ ਭਰਮ ਭੁਲਾਵਾ ਅੰਨਿਆਂ ਦੇ ਹਰ ਖਿਆਲ, ਸੋਚਣੀ, ਨਿਸ਼ਚਾ, ਸ਼ਰਧਾ, ਭਾਵਨੀ, ਕਰਮ ਕਿਰਿਆ, ਧਰਮ ਅਥਵਾ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੁੰਦਾ ਹੈ। ਅੰਨਿਆਂ ਦਾ ਭਰਮ ਭੁਲਾਵਾ ਸਰੀਰ ਦੇ ਇੱਕ ਅੰਗ ਦੀ ਅਨਹੋਂਦ ਤੋਂ ਉਪਜਦਾ ਹੈ। ਜੀਵ ਦਾ ਮਾਨਸਿਕ ਭਰਮ ਭੁਲਾਵਾ ਹਉਮੈ ਤੋਂ ਉਪਜਿਆ ਹੈ। ਅੰਨਿਆਂ ਦਾ ਭਰਮ ਭੁਲਾਵਾ ਤਾਂ ਸਰੀਰ ਦੇ ਇੱਕ ਅੰਗ ਦੀ ਅਨਹੋਂਦ ਤੋਂ ਉਪਜਦਾ ਹੈ, ਪਰ ਜੀਵ ਦਾ ਮਾਨਸਿਕ ਭਰਮ ਭੁਲਾਵਾ ਹਉਮੈ ਤੋਂ ਉਪਜਿਆ ਹੈ। ਨੇਤਰਹੀਣ ਅੰਨੇ ਟਾਵੇਂ ਟਾਵੇਂ ਹੀ ਹੁੰਦੇ ਹਨ, ਪਰ ਮਾਨਸਿਕ ਭਰਮ ਭੁਲਾਵਾ ਤਾਂ ਸਾਰੇ ਜਗਤ ਅਥਵਾ ਕਾਇਨਾਤ ਨੂੰ ਭੂਤ ਪ੍ਰੇਤ ਵਾਂਗ ਚਿੰਬੜਿਆ ਹੋਇਆ ਹੈ। ਅੰਨਿਆਂ ਦਾ ਭਰਮ ਭੁਲਾਵਾ ਤਾਂ ਉਹਨਾਂ ਦੇ ਇੱਕ ਜੀਵਨ ਤੱਕ ਸੀਮਤ ਹੈ, ਮੌਤ ਤੋਂ ਮਗਰੋਂ ਅਗਲੇ ਜਨਮ ਵਿੱਚ ਨਾਲ ਨਹੀਂ ਜਾਂਦਾ, ਪਰ ਮਾਨਸਿਕ ਅਗਿਆਨਤਾ ਤਾਂ ਕਈਆਂ ਜਨਮਾਂ ਤੋਂ ਸਾਡੇ ਨਾਲ ਚਿੰਬੜੀ ਹੋਈ ਹੈ ਅਤੇ ਮਰਨ ਤੋਂ ਮਗਰੋਂ ਵੀ ਅਗਲੇ ਜਨਮਾਂ ਵਿੱਚ ਨਾਲ ਹੀ ਚਿੰਬੜੀ ਰਹੇਗੀ। ਇਸ ਤਰ੍ਹਾਂ ਅੰਨਿਆਂ ਦੇ ਦੁੱਖ ਕਲੇਸ਼ ਤਾਂ ਇੱਕੋ ਜਨਮ ਵਿੱਚ ਹੀ ਖਤਮ ਹੋ ਜਾਣਗੇ, ਪਰ ਮਾਨਸਿਕ ਅਗਿਆਨਤਾ ਦੇ ਭਰਮ ਭੁਲਾਵੇ ਤੋਂ ਉਪਜੇ ਹੋਏ ਦੁੱਖ ਕਲੇਸ਼ ਤਾਂ ਸਾਡੇ ਮਰਨ ਤੋਂ ਮਗਰੋਂ ਅਗਲੇ ਜਨਮਾਂ ਵਿੱਚ ਵੀ ਨਾਲ ਹੀ ਜਾਣਗੇ ਅਤੇ ਜੀਵ ਦੇ ਹਾਵਿਆਂ ਦਾ ਕੋਈ ਅੰਤ ਨਹੀਂ ਆਵੇਗਾ। ਤੁਦੋਂ ਭੁਲੇਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੂਕਨ ਹਾਵੇ। ਅਨਿਕ ਜੋਨ ਭਰਮਿਓ ਭਰਮ ਭੀਤਰ ਸੁਖੈ ਨਾਹੀਂ ਪਰਵੇਸਾਰੇ। ਅਨਿਕ ਜਨਮ ਭਰਮੇ ਜੋਨ ਮਾਹੇ ਹਰ ਸਿਮਰਨ ਬਿਨ ਨਰਕ ਪਾਹੇ। ਅੰਨੇ ਆਪਣੀ ਊਣਤਾਈ ਵਿੱਚ, ਆਪਣੀ ਸ਼ੋਰਟਕਮਿੰਗ ਵਿੱਚ ਕਿਸੇ ਸੁਜਾਖੇ ਦੀ ਸਹਾਇਤਾ ਲੈ ਕੇ ਆਪਣੀਆਂ ਔਖਿਆਈਆਂ ਨੂੰ ਕਿਸੇ ਹੱਦ ਤੱਕ ਘੱਟ ਕਰ ਸਕਦੇ ਹਨ, ਪਰ ਮਾਨਸਿਕ ਅਗਿਆਨਤਾ ਦੇ ਭਰਮਗੜ੍ਹ ਵਿੱਚ ਕੋਈ ਕਿਸੇ ਨੂੰ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਇਸ ਮਾਨਸਿਕ ਅੰਧ ਗੁਵਾਰ ਦੇ ਹਨੇਰ ਖਾਤੇ ਵਿੱਚ ਤਾਂ ਸਾਰੇ ਹੀ ਜੀਵ ਫਸੇ ਹੋਏ ਹਨ। ਜਦ ਇਸ ਹਨੇਰ ਖਾਤੇ ਦੇ ਭਰਮਗੜ੍ਹ ਅੰਦਰ ਸਾਰੇ ਜੀਵ ਹੀ ਭਰਮ ਭੁਲਾਵੇ ਵਿੱਚ ਗਲਤਾਨ ਹਨ, ਤਾਂ ਕੌਣ ਕਿਸੇ ਨੂੰ ਸਹੀ ਆਤਮ ਪ੍ਰਕਾਸ਼ ਦਾ ਰਾਹ ਦੱਸ ਸਕਦਾ ਹੈ। ਨਾਨਕ ਅੰਧਾ ਹੋਏ ਕੈ ਦੱਸੇ ਰਾਹ ਹੈ, ਸਬਸ ਮੁਹਾਏ ਸੱਥ ਹੈ। ਨਾਨਕ ਅੰਧਾ ਹੋਏ ਕੈ ਦੱਸੇ ਰਾਹੇ, ਸਬਸ ਮੁਹਾਏ ਸੱਥ ਹੈ। ਅੰਧਾ ਆਗੂ ਜੇ ਥੀਏ ਕਿਉਂ ਪਾਧਰ ਜਾਣੈ, ਆਪ ਮੁਸੈ ਮਤ ਹੋਛੀਐ ਕਿਉਂ ਰਾਹੋ ਪਛਾਣੈ। ਅੰਧੇ ਕੈ ਰਾਹ ਦੱਸੀਐ ਅੰਧਾ ਹੋਏ ਸੁਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉਛੜ ਪਾਏ। ਅੰਧਾ ਆਗੂ ਜੇ ਥੀਏ ਸਭ ਸਾਥ ਮੁਹਾਵੈ। ਇਸ ਤਰ੍ਹਾਂ ਜੋ ਧਰਮ ਪ੍ਰਚਾਰ ਹੋ ਰਿਹਾ ਹੈ ਸਭ ਇਸ ਭਰਮ ਭੁਲੇਖੇ ਦੇ ਦਿਮਾਗੀ ਗਿਆਨ ਦੇ ਫੋਕੇ ਆਧਾਰ ਉੱਤੇ ਹੋ ਰਿਹਾ ਹੈ। ਇਹੋ ਵਜ੍ਹਾ ਹੈ ਕਿ ਇਤਨੇ ਪਾਠ, ਪੂਜਾ, ਭਜਨ, ਭਗਤੀ, ਕਰਮਕਾਂਡ, ਇਕੋਤਰੀਆਂ, ਸਤਸੰਗ ਸਮਾਗਮਾਂ, ਕੀਰਤਨ ਅਖਾੜੇ, ਕਥਾ ਵਿਖਿਆਨ, ਧਾਰਮਿਕ ਲੇਖ, ਧਾਰਮਿਕ ਪਰਚੇ ਅਤੇ ਧਾਰਮਿਕ ਪ੍ਰਚਾਰ ਦੇ ਹੁੰਦਿਆਂ ਵੀ ਜਗਤ ਇਸ ਭਰਮਗੜ ਦੇ ਹਨੇਰ ਖਾਤੇ ਵਿੱਚੋਂ ਨਿਕਲ ਨਹੀਂ ਸਕਿਆ। ਬਲਕਿ ਬਾਵਜੂਦ ਇਤਨੇ ਧਰਮਾਂ ਅਤੇ ਧਰਮ ਪ੍ਰਚਾਰ ਦੇ ਜੀਵ ਦੀ ਮਾਨਸਿਕ ਅਤੇ ਅਧਿਆਤਮਿਕ ਹਾਲਤ ਨਿਗਰਦੀ ਜਾਂਦੀ ਹੈ ਅਤੇ ਮਾਨਸਿਕ ਔਗੁਣ ਘਟਣ ਦੀ ਬਜਾਏ ਵੱਧਦੇ ਹੀ ਜਾ ਰਹੇ ਹਨ। ਅੰਨੇ ਆਪਣੀ ਸਰੀਰਕ ਊਣਤਾਈ ਨੂੰ ਮਹਿਸੂਸ ਕਰਦੇ ਹਨ ਅਤੇ ਰੱਬ ਦਾ ਭਾਣਾ ਸਮਝ ਕੇ ਸਬਰ ਸਬੂਰੀ ਨਾਲ ਆਪਣਾ ਔਖਾ ਜੀਵਨ ਬਤੀਤ ਕਰਦੇ ਹਨ। ਪਰ ਜੀਵਾਂ ਨੂੰ ਆਪਣੀ ਮਾਨਸਿਕ ਅਗਿਆਨਤਾ, ਆਪਣੀ ਇਗਨੋਰੈਂਸ ਦੇ ਭਰਮ ਭੁਲਾਵੇ ਦੀ ਬਾਬਤ ਪਤਾ ਹੀ ਨਹੀਂ, ਸੋਝੀ ਹੀ ਨਹੀਂ, ਗੌਹ ਹੀ ਨਹੀਂ ਕਰਦੇ, ਮਹਿਸੂਸ ਨਹੀਂ ਕਰਦੇ, ਬੇਪਰਵਾਹ ਹਨ, ਬੇਫਿਕਰ ਹਨ, ਨਾ ਜਾਣਨ ਦੀ ਲੋੜ ਹੀ ਪਾਸਦੀ ਹੈ। ਭਾਵੇਂ ਗੁਰੂਆਂ, ਅਵਤਾਰਾਂ, ਸੰਤਾਂ, ਭਗਤਾਂ, ਮਹਾਂਪੁਰਖਾਂ ਨੇ ਆਪੋ ਆਪਣੀਆਂ ਬਾਣੀਆਂ ਅਤੇ ਉਪਦੇਸ਼ਾਂ ਵਿੱਚ ਦੱਸਿਆ ਹੈ ਕਿ ਇੱਕ ਸਾਰਾ ਜੱਗ ਭਰਮ ਭੁਲਾਵਾ ਹੀ ਹੈ। ਦੂਸਰਾ, ਇਸ ਭਰਮਗੜ ਦੇ ਦੁੱਖਾਂ ਕਲੇਸ਼ਾਂ ਦਾ ਸਪਸ਼ਟ ਬਿਆਨ ਹੈ ਜੋ ਸਾਡੇ ਜੀਵਨ ਦੇ ਹਰ ਪੱਖ ਦੇ ਤਜਰਬੇ ਵਿੱਚ ਆਉਂਦੇ ਹਨ। ਤੀਸਰਾ, ਇਸ ਦੁੱਖਦਾਈ ਭਰਮਗੜ ਵਿੱਚੋਂ ਨਿਕਲਣ ਦੀ ਸੱਚੀ ਅਤੇ ਪੱਕੀ ਜੁਗਤ ਅਤੇ ਸਪਸ਼ਟ ਸਾਧਨ ਵੀ ਦੱਸੇ ਗਏ ਹਨ। ਪਰ ਫਿਰ ਵੀ ਸਾਨੂੰ ਇਹਨਾਂ ਦੈਵੀ ਉਪਦੇਸ਼ਾਂ 'ਤੇ ਭਰੋਸਾ ਹੀ ਨਹੀਂ ਆਉਂਦਾ, ਕਿਉਂਕਿ ਅਸੀਂ ਆਪਣੇ ਭਰਮ ਦੀ ਅਗਿਆਨਤਾ ਨੂੰ ਹੀ ਸੱਚ ਮੰਨੀ ਬੈਠੇ ਹਾਂ। ਇਹਨਾਂ ਉਪਦੇਸ਼ਾਂ ਨੂੰ ਅਸੀਂ ਓਪਰੇ ਜਿਹੇ ਮਨ ਨਾਲ ਪੜ੍ਹ ਸੁਣ ਕੇ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਛੱਡਦੇ ਹਾਂ ਜਾਂ ਇਹਨਾਂ ਵੱਲੋਂ ਜਾਣ ਬੁੱਝ ਕੇ ਮਚਲੇ ਜਾਂ ਢੀਠ ਹੋਏ ਹੋਏ ਹਾਂ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜਿਉਂ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਹਰ ਕਥਾ ਹਰ ਜਸ ਸਾਧ ਸੰਗਤ ਸਿਉਂ, ਇੱਕ ਮੋਹਤ ਨਾ ਇਹੋ ਮਨ ਲਾਇਓ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਮਾਨਸਿਕ ਗਿਆਨਤਾ ਦਾ ਭਰਮ ਭੁਲਾਵਾ ਸਮੁੱਚੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਰ ਜੀਵ ਦੇ ਸਰੀਰਕ, ਮਾਨਸਿਕ, ਆਰਥਿਕ, ਵਿੱਦਿਅਕ, ਭਾਈਚਾਰਕ, ਵਿਗਿਆਨਿਕ, ਧਾਰਮਿਕ ਅਤੇ ਅਧਿਆਤਮਿਕ ਜੀਵਨ ਵਿੱਚ ਗੁੱਝੇ ਤੌਰ 'ਤੇ ਪ੍ਰਵੇਸ਼ ਅਤੇ ਪ੍ਰਵਿਰਤ ਹੈ। ਅਸੀਂ ਇਸ ਮਾਨਸਿਕ ਭਰਮ ਭੁਲਾਵੇ ਵਿੱਚ ਅਨੇਕਾਂ ਜਨਮਾਂ ਤੋਂ ਪਲਚ ਪਲਚ ਕੇ ਦੁਖੀ ਹੁੰਦੇ ਰਹੇ ਹਾਂ ਅਤੇ ਹੁਣ ਵੀ ਦੁਖੀ ਹੋ ਰਹੇ ਹਾਂ। ਇਹ ਭਰਮ ਭੁਲਾਵਾ ਮਰਨ ਤੋਂ ਮਗਰੋਂ ਵੀ ਸਾਡੇ ਅਗਲੇ ਜਨਮਾਂ ਵਿੱਚ ਨਾਲ ਹੀ ਜਾਵੇਗਾ ਅਤੇ ਇਸੇ ਤਰ੍ਹਾਂ ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਦੇ ਅਮੁੱਕਵੇਂ ਦੁੱਖਦਾਈ ਗੇੜ ਵਿੱਚ ਫਸ ਕੇ ਦੁਖੀ ਹੁੰਦੇ ਰਹਾਂਗੇ। ਜਦ ਤਾਈਂ ਸਾਡੇ ਅੰਦਰ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ, ਜਦ ਤੱਕ ਸਾਡੇ ਅੰਦਰ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ ਅਤੇ ਇਹ ਮਾਨਸਿਕ ਭਰਮ ਦਾ ਆਂਡਾ ਨਹੀਂ ਫੁੱਟਦਾ, ਅਸੀਂ ਇਸੇ ਭਰਮਗੜ ਦੇ ਹਨੇਰ ਖਾਤੇ ਵਿੱਚ ਹੀ ਵਿਚਰਦੇ ਰਹਾਂਗੇ। ਫੂਟੋ ਆਂਡਾ ਭਰਮ ਕਾ, ਮਨੈ ਭਇਓ ਪਰਗਾਸ, ਕਾਟੀ ਬੇਰੀ ਪਗੈ ਤੇ ਗੁਰ ਕੀਨੀ ਬੰਦ ਖਲਾਸ। ਇਹ ਮਾਨਸਿਕ ਭਰਮ ਭੁਲਾਵਾ ਹੀ ਸਾਨੂੰ ਆਪਣੇ ਅੰਦਰਲੇ ਭਰਮਮਈ ਹਨੇਰੇ ਨੂੰ ਮਹਿਸੂਸ ਨਹੀਂ ਹੋਣ ਦਿੰਦਾ। ਇਹ ਮਾਨਸਿਕ ਭਰਮ ਭੁਲਾਵਾ ਹੀ ਸਾਨੂੰ ਆਪਣੇ ਅੰਦਰਲੇ ਭਰਮਈ ਹਨੇਰੇ ਨੂੰ ਮਹਿਸੂਸ ਨਹੀਂ ਹੋਣ ਦਿੰਦਾ। ਇਸ ਲਈ ਇਸ ਦੇ ਇਲਾਜ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੁਝੈ ਜਬ ਮੋਹਿਆ ਹੈ ਮਾਇਆ। ਜਿਸ ਤਰ੍ਹਾਂ ਜੀਵਾਂ ਦੇ ਮਨਾਂ ਵਿੱਚ ਧਰਮ, ਪਾਠ, ਪੂਜਾ, ਕਰਮ ਕਾਂਡ, ਧਾਰਮਿਕ ਪ੍ਰਚਾਰ ਅਤੇ ਪਰਮਾਤਮਾ ਦੀ ਬਾਬਤ ਅਤਿਅੰਤ ਭਰਮ ਭੁਲੇਖੇ ਪ੍ਰਵਿਰਤ ਹਨ, ਉਸੇ ਤਰ੍ਹਾਂ ਸਾਡੇ ਮਨ, ਸਾਡੇ ਚਿੱਤ, ਬੁੱਧੀ, ਸੋਚਣੀ, ਨਿਸ਼ਚਿਆਂ, ਬਿਲੀਫਸ, ਸ਼ਰਧਾ, ਭਾਵਨੀ, ਕਰਮ, ਕਿਰਿਆ ਵਿੱਚ ਵੀ ਇਹੋ ਭਰਮਈ ਮਾਇਕੀ ਹਨੇਰੇ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਸਾਡੀਆਂ ਦਿਮਾਗੀ ਮਾਨਸਿਕ ਸਿਆਣਪਾਂ, ਉਕਤੀਆਂ ਜੁਕਤੀਆਂ, ਵਿੱਦਿਆ, ਵਿੱਦਿਅਕ ਢਾਂਚਾ, ਵਿਗਿਆਨ, ਆਧੁਨਿਕ ਕਾਢਾਂ, ਨਵੀਨ ਸੱਭਿਅਤਾ, ਮਾਡਰਨ ਸਿਵਿਲਾਈਜੇਸ਼ਨ, ਇਹਨਾਂ ਇਹ ਵੀ ਇਸੇ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰ ਤੋਂ ਹੀ ਉਪਜਦੀਆਂ ਅਤੇ ਪ੍ਰਫੁੱਲਤ ਹੁੰਦੀਆਂ ਹਨ। ਐਸੀਆਂ ਮਾਇਕੀ ਭਰਮ ਭੁਲਾਵੇ ਦੀਆਂ ਵਿੱਦਿਅਕ ਡਿਗਰੀਆਂ ਦੀਆਂ ਪ੍ਰਾਪਤੀਆਂ ਉੱਤੇ ਆਕੜੇ ਅਤੇ ਆਫਰੇ ਫਿਰਦੇ ਹਾਂ ਅਤੇ ਭਲੇ ਭਲੇਰੇ ਵਿਦਵਾਨ ਅਤੇ ਅਫਲਾਤੂਨ ਅਖਵਾ ਕੇ ਆਪਣੀ ਹਉਮੈ ਦੀ ਅਗਿਆਨਤਾ ਨੂੰ ਹੋਰ ਵਧਾ ਰਹੇ ਹਾਂ। ਇਸ ਭਰਮ ਭੁਲਾਵੇ ਵਿੱਚ ਅਸੀਂ ਆਪਣੇ ਆਤਮ ਤੱਤ, ਸਪਿਰਚੁਅਲ ਅਸੈਂਸ ਅਥਵਾ ਨਾਮ ਦੀ ਰੋਸ਼ਨੀ ਤੋਂ ਹੋਰ ਦੂਰ ਜਾ ਰਹੇ ਹਾਂ। ਇਸ ਭਰਮ ਭੁਲਾਵੇ ਵਿੱਚ ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੀ ਰੋਸ਼ਨੀ ਤੋਂ ਹੋਰ ਦੂਰ ਜਾ ਰਹੇ ਹਾਂ। ਪੜ ਪੜ ਲੁਝੈ ਬਾਦ ਵਖਾਣੈ ਮਿਲ ਮਾਇਆ ਸੁਰਤ ਗਵਾਈ। ਪੜ ਪੜ ਭੁੱਲੈ ਚੋਟਾਂ ਖਾਏ ਬਹੁਤ ਸਿਆਣਪ ਆਵੇ ਜਾਏ। ਲਿਖ ਲਿਖ ਪੜਿਆ ਤੇ ਤਾ ਕੜਿਆ। ਇੱਕ ਪਾਂਧੇ ਪੰਡਿਤ ਮਿਸਰ ਕਹਾਵੈ ਦੁਬਿਧਾ ਰਾਤੇ ਮਹਿਲ ਨਾ ਪਾਵੈ। ਸਾਡੇ ਮਾਨਸਿਕ ਅਤੇ ਮਾਇਕੀ ਜੀਵਨ ਲਈ ਇਹਨਾਂ ਵਿੱਦਿਅਕ ਅਤੇ ਵਿਗਿਆਨਿਕ ਪੜ੍ਹਾਈਆਂ ਦੀ ਵੀ ਲੋੜ ਹੈ, ਕਿਉਂਕਿ ਇਹਨਾਂ ਦੁਆਰਾ ਸੁੱਖ ਅਤੇ ਐਸ਼ ਦੇ ਨਵੇਂ ਨਵੇਂ ਸਾਧਨ ਪ੍ਰਾਪਤ ਹੁੰਦੇ ਰਹਿੰਦੇ ਹਨ। ਪਰ ਇਹਨਾਂ ਵਿੱਦਿਅਕ ਅਤੇ ਵਿਗਿਆਨਿਕ ਪੜ੍ਹਾਈਆਂ ਦੁਆਰਾ ਪ੍ਰਾਪਤ ਸੁੱਖ ਅਤੇ ਐਸ਼ ਇਸੇ ਜਨਮ ਤੱਕ ਸੀਮਤ ਹਨ। ਇਹਨਾਂ ਸੁੱਖਾਂ ਵਿੱਚ ਪਰਵਿਰਤ ਅਤੇ ਮਸਤ ਹੋ ਕੇ ਸਦੀਵੀ ਸੁੱਖਾਂ ਦੇ ਸੋਮੇ ਆਪਣੇ ਪਰਮ ਆਤਮ ਤੱਤ ਅਥਵਾ ਨਾਮ ਤੋਂ ਬੇਪਰਵਾਹ ਅਤੇ ਬੇਮੁੱਖ ਹੋਣਾ, ਇਹੀ ਸਾਡਾ ਮਾਨਸਿਕ ਭਰਮ ਭੁਲਾਵਾ ਹੈ। ਫਿਰ ਪੜ੍ਹ ਰਿਹਾ, ਸਾਡੇ ਮਾਨਸਿਕ ਅਤੇ ਮਾਇਕੀ ਜੀਵਨ ਲਈ ਇਹਨਾਂ ਵਿੱਦਿਅਕ ਅਤੇ ਵਿਗਿਆਨਿਕ ਪੜ੍ਹਾਈਆਂ ਦੀ ਵੀ ਲੋੜ ਹੈ, ਕਿਉਂਕਿ ਇਹਨਾਂ ਦੁਆਰਾ ਸੁੱਖ ਅਤੇ ਐਸ਼ ਦੇ ਨਵੇਂ ਨਵੇਂ ਸਾਧਨ ਪ੍ਰਾਪਤ ਹੁੰਦੇ ਹਨ। ਪਰ ਇਹਨਾਂ ਵਿੱਦਿਅਕ ਅਤੇ ਵਿਗਿਆਨਿਕ ਪੜ੍ਹਾਈਆਂ ਦੁਆਰਾ ਪ੍ਰਾਪਤ ਹੋਏ ਹੋਏ ਸੁੱਖ ਅਤੇ ਐਸ਼ ਸਿਰਫ ਇਸੇ ਜਨਮ ਤੱਕ ਸੀਮਤ ਹਨ। ਇਹਨਾਂ ਸੁੱਖਾਂ ਵਿੱਚ ਪ੍ਰਵਿਰਤ ਅਤੇ ਮਸਤ ਹੋ ਕੇ ਸਦੀਵੀ ਸੁੱਖਾਂ ਦੇ ਸੋਮੇ ਕਿਹੜਾ? ਆਪਣੇ ਪਰਮ ਆਤਮ ਤੱਤ ਅਥਵਾ ਨਾਮ ਤੋਂ ਬੇਪਰਵਾਹ ਅਤੇ ਬੇਮੁੱਖ ਹੋਣਾ, ਇਹੀ ਸਾਡਾ ਮਾਨਸਿਕ ਭਰਮ ਭੁਲਾਵਾ ਹੈ। ਪੜ ਪੜ ਪੰਡਿਤ ਬੇਦ ਵਖਾਣੈ ਮਾਇਆ ਮੋਹ ਸੁਆਏ ਦੂਜੇ ਪਾਏ ਹਰਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮੇ ਵਿੱਚ ਸਭ ਪੜ੍ਹ ਥੱਕੇ ਦੂਜੇ ਪਾਏ ਖੁਆਰ। ਪੜ੍ਹੈ ਮਨਮੁਖ ਪਰ ਬਿਦ ਨਹੀਂ ਜਾਣਾ ਨਾਮ ਨਾ ਬੂਝੈ ਭਰਮ ਭੁਲਾਨਾ। ਪਰ ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੇ ਪ੍ਰਕਾਸ਼ ਰੂਪੀ ਤੱਤ ਗਿਆਨ ਨੂੰ ਉੱਕਾ ਹੀ ਭੁੱਲ ਗਏ ਹਾਂ। ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੇ ਪ੍ਰਕਾਸ਼ ਰੂਪੀ ਤੱਤ ਗਿਆਨ ਨੂੰ ਉੱਕਾ ਹੀ ਭੁੱਲ ਗਏ ਹਾਂ। ਇਸ ਤੱਤ ਗਿਆਨ ਜਾਂ ਅਨੁਭਵ ਪ੍ਰਕਾਸ਼ ਦੀ ਬਾਬਤ ਆਦ ਤੋਂ ਹੀ ਗੁਰੂਆਂ ਅਵਤਾਰਾਂ ਨੇ ਸਾਨੂੰ ਆਤਮਿਕ ਉਪਦੇਸ਼ ਦਿੱਤੇ ਸਨ, ਪਰ ਅਸੀਂ ਇਹਨਾਂ ਸੱਚੇ ਸੁੱਚੇ ਉਪਦੇਸ਼ਾਂ ਦਾ ਪਾਠ ਕਰ ਛੱਡਦੇ ਹਾਂ ਅਤੇ ਭਰਮਈ ਬੁੱਧੀ ਨਾਲ ਫੋਕੀ ਵਿਆਖਿਆ ਕਰਕੇ ਭਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਾਂ। ਸਾਨੂੰ ਇਹ ਭੁਲੇਖਾ ਹੈ ਕਿ ਇਹ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ ਸਾਡੇ ਉੱਤੇ ਨਹੀਂ ਘਟਦੇ, ਸ਼ਾਇਦ ਕਿਸੇ ਹੋਰ ਅਗਿਆਨੀ ਲਈ ਵਰਤੇ ਗਏ ਹੋਣਗੇ। ਸੱਚ ਤਾਂ ਇਹ ਹੈ ਕਿ ਜੇਕਰ ਸਾਡੇ ਜੀਵਨ ਵਿਵਹਾਰ ਨੂੰ ਗੌ ਨਾਲ ਘੋਖਿਆ ਜਾਵੇ ਤਾਂ ਸਿੱਧ ਹੋਵੇਗਾ ਕਿ ਸਾਡੀ ਹੋਮੇ ਹੀ ਸਾਡਾ ਰੱਬ ਹੈ, ਮੈਂ ਮੇਰੀ ਦੀ ਪੂਰਤੀ ਕਰਨੀ ਹੀ ਸਾਡੀ ਪੂਜਾ ਹੈ, ਹੋਮੇ ਦੀ ਗੁਲਾਮੀ ਕਰਨੀ ਹੀ ਸਾਡਾ ਧਰਮ ਹੈ, ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਣਾ ਹੀ ਸਾਡਾ ਜੀਵਨ ਆਦੇਸ਼ ਹੈ। ਮੇਰੀ ਮੇਰੀ ਕਰਤੇ ਜਨਮ ਗਇਓ, ਹਾਂ ਮੇਰਾ ਜਗ ਪਲਚ ਰਹਿਆ ਭਾਈ ਕੋਈ ਨਾ ਕਿਸੀ ਕੇਰਾ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਸਾਕਤ ਮੂੜ ਮਾਇਆ ਕੇ ਬਧਿਕ ਵਿੱਚ ਮਾਇਆ ਫਿਰੈ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ ਜਿਉ ਤੇਲੀ ਬਲਦ ਪਵੰਦੇ, ਸੋ ਸੰਚੈ ਜੋ ਹੋਛੀ ਬਾਤ, ਮਾਇਆ ਮੋਹਿਆ ਟੇਡੋ ਜਾਤ। ਪਰ ਗੁਰਬਾਣੀ ਤਾਂ ਸਾਡੇ ਇਹਨਾਂ ਭਰਮ ਭੁਲਾਵੇ ਦੇ ਗਲਤ ਨਿਸ਼ਚਿਆਂ ਦੇ ਉਲਟ ਸਾਨੂੰ ਇਉਂ ਤਾੜਨਾ ਕਰਦੀ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੈ ਨੀਹੋਂ ਲੱਗਾ ਵਿਸਰਿਆ ਕਰਤਾਰ। ਝੂਠੀ ਦੁਨੀਆ ਲੱਗ ਨਾ ਆਪ ਵੰਜਾਈਐ, ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰਹਿਣਾਈ, ਨਾ ਕਿਸਕਾ ਪੂਤ ਨਾ ਕਿਸਕੀ ਮਾਈ, ਝੂਠੈ ਮੋਹੇ ਭਰਮ ਭੁਲਾਈ। ਸੁਣ ਬਾਂਵਰੇ ਤੂੰ ਕਾਏ ਦੇਖ ਭੁਲਾਨਾ, ਸੁਣ ਬਾਂਵਰੇ ਨਿਹੋਂ ਕੂੜਾ ਲਾਇਓ ਕੁਸੰਭ ਰੰਗਾਨਾ। ਸਾਡੇ ਐਸੇ ਕੂੜੇ ਫੋਕੇ ਦੁਖਦਾਈ ਜੀਵਨ ਦਾ ਮੁੱਢ ਕਾਰਨ ਇਹ ਹੈ ਕਿ ਅਸੀਂ ਜਨਮਾਂ ਜਨਮਾਂ ਤੋਂ ਇਸ ਮਾਇਕੀ ਭਰਮ ਭੁਲਾਵੇ ਵਿੱਚ ਜਿਉਂਦੇ ਵਿਚਰਦੇ ਅਤੇ ਮਰਦੇ ਆਏ ਹਾਂ, ਜਨਮਾਂ ਜਨਮਾਂ ਤੋਂ, ਜਿਸ ਕਰਕੇ ਇਹ ਕੂੜੀ ਮਾਇਆ ਦਾ ਭਰਮ ਭੁਲਾਵਾ ਹੀ ਸਾਡਾ ਜੀਵਨ ਆਧਾਰ ਜਾਂ ਧਰਮ ਬਣ ਚੁੱਕਿਆ ਹੈ। ਇਸੇ ਕਰਕੇ ਮਾਇਕੀ ਭਰਮਗੜ ਨੂੰ ਸਮਝਣ ਬੁੱਝਣ ਜਾਣਨ ਪਹਿਚਾਨਣ ਦੀ ਲੋੜ ਹੀ ਨਹੀਂ ਭਾਸਦੀ, ਅਤੇ ਇਸ ਵਿੱਚੋਂ ਨਿਕਲਣ ਦਾ ਖਿਆਲ ਜਾਂ ਉੱਦਮ ਤਾਂ ਕੀ ਕਰਨਾ ਸੀ। ਜੇਕਰ ਸਾਡਾ ਵਿਆਪਕ ਮਾਇਕੀ ਭਰਮਈ ਨਿਸ਼ਚਾ ਸਹੀ ਅਤੇ ਸੁਖਦਾਈ ਹੁੰਦਾ, ਜੇਕਰ ਸਾਡਾ ਐਗਜ਼ਿਸਟਿੰਗ ਮਾਇਕੀ ਭਰਮਈ ਨਿਸ਼ਚਾ ਸਹੀ ਅਤੇ ਸੁਖਦਾਈ ਹੁੰਦਾ ਤਾਂ ਇਤਨੇ ਧਰਮ ਅਤੇ ਧਾਰਮਿਕ ਪ੍ਰਚਾਰ ਦੇ ਬਾਵਜੂਦ ਇਨਸਾਨੀਅਤ ਇਤਫਾਕ, ਰਵਾਦਾਰੀ, ਪਿਆਰ, ਸੇਵਾ, ਪਰਉਪਕਾਰ, ਹਮਦਰਦੀ, ਮੈਤਰੀ ਭਾਵ, ਸ਼ਾਂਤੀ, ਦਇਆ, ਏਕਤਾ, ਖਿਮਾ, ਧੀਰਜ, ਨਿਮਰਤਾ, ਸਤ, ਸੰਤੋਖ ਆਦਿ ਇਹਨਾਂ ਦੈਵੀ ਗੁਣਾਂ ਤੋਂ ਸੱਖਣੀ ਨਾ ਹੁੰਦੀ, ਡਿਪਰਾਈਵਡ ਨਾ ਹੁੰਦੀ। ਬਿਜਲੀ ਦੇ ਕਰੰਟ ਦੀ ਬਾਬਤ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਕਿਤਾਬੀ ਗਿਆਨ ਜਾਂ ਜਾਣਕਾਰੀ ਫੋਕੀ ਅਧੂਰੀ ਟੋ ਮਾਤਰ ਦਿਮਾਗੀ ਸ਼ੁਗਲ ਹੀ ਹੈ ਜੋ ਸਾਡੇ ਦਿਮਾਗੀ ਗਿਆਨ ਇੰਦਰੀਆਂ ਤੱਕ ਸੀਮਤ ਹੈ। ਇਸ ਦਿਮਾਗੀ ਗਿਆਨ ਦੇ ਮੁਕਾਬਲੇ 'ਤੇ ਬਿਜਲੀ ਦੇ ਕਰੰਟ ਦਾ ਸਰੀਰਕ ਸਪਰਸ਼ ਹੋਣ ਉੱਤੇ ਜੋ ਨਿੱਜੀ ਤਜਰਬੇ ਦਾ ਪਰਸਨਲ ਐਕਸਪੀਰੀਅੰਸ ਦਾ ਗਿਆਨ ਹੁੰਦਾ ਹੈ ਉਹ ਦਿਮਾਗੀ ਗਿਆਨ ਤੋਂ ਵਿਲੱਖਣ ਅਤੇ ਹੋਰਵੇਂ ਪ੍ਰਤੀਤ ਹੋਵੇਗਾ। ਇਹ ਕਰੰਟ ਦਾ ਨਿੱਜੀ ਤਜਰਬਾ ਹੀ ਬਿਜਲੀ ਦਾ ਅਸਲੀ ਅਤੇ ਮੂਲ ਤੱਤ ਗਿਆਨ ਹੈ। ਇਸ ਨਿੱਜੀ ਤਜਰਬੇ ਤੋਂ ਬਗੈਰ, ਇਸ ਪਰਸਨਲ ਐਕਸਪੀਰੀਅੰਸ ਤੋਂ ਬਗੈਰ ਸਾਡਾ ਸਾਰਾ ਗਿਆਨ ਸਿਧਾਂਤਕ, ਇਲਮੀ, ਕਲਪਿਆ ਹੋਇਆ ਥਿਓਰੀ, ਵਿਚਾਰਾਤਮਕ, ਖਿਆਲੀ ਅਤੇ ਦਿਮਾਗੀ ਸ਼ੁਗਲ ਹੀ ਹੈ, ਥਿਓਰੀ ਹੀ ਹੈ ਇਹ ਨਿੱਜੀ ਤਜਰਬੇ ਤੋਂ ਬਗੈਰ। ਇਸ ਮਨੋਕਲਪਤ ਖਿਆਲੀ ਜਾਣਕਾਰੀ ਨੂੰ ਬਿਜਲੀ ਦੇ ਕਰੰਟ ਦਾ ਅਸਲੀ ਤੱਤ ਗਿਆਨ ਸਮਝਣਾ ਹੀ ਮਾਨਸਿਕ ਭਰਮ ਭੁਲਾਵਾ ਹੈ। ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪ ਨਾਮ ਅਥਵਾ ਆਤਮਿਕ ਤੱਤ ਗਿਆਨ ਨੂੰ ਦਿਮਾਗੀ ਵਿਸ਼ਾ ਹੀ ਸਮਝਣਾ ਅਤੇ ਦਿਮਾਗੀ ਗਿਆਨ ਤੱਕ ਸੀਮਤ ਰੱਖਣਾ ਵੀ ਸਾਡਾ ਮਾਨਸਿਕ ਭਰਮ ਭੁਲਾਵਾ ਹੀ ਹੈ। ਐਸੇ ਫੋਕੇ ਅਧੂਰੇ ਮਨੋਕਲਪਤ ਦਿਮਾਗੀ ਧਾਰਮਿਕ ਗਿਆਨ ਦਾ ਪ੍ਰਚਾਰ ਵੀ ਸਾਡੇ ਮਾਇਕੀ ਭਰਮ ਭੁਲਾਵੇ ਦੇ ਭਰਮਗੜ੍ਹ ਤੱਕ ਸੀਮਤ ਰਹਿੰਦਾ ਹੈ, ਜੋ ਸਾਨੂੰ ਆਤਮ ਤੱਤ ਨਾਮ ਦਾ ਲਿਸ਼ਕਾਰਾ, ਆਤਮ ਪ੍ਰਕਾਸ਼, ਆਤਮ ਰਸ, ਆਤਮ ਰੰਗ, ਆਤਮ ਵਿਸਮਾਦ, ਸਹਿਜ ਸਮਾਦ ਦੇ ਅੰਤਰਆਤਮੇ ਨਿੱਜੀ ਤਜਰਬੇ ਨਹੀਂ ਕਰਾ ਸਕਦਾ। ਇਹੋ ਕਾਰਨ ਹੈ ਕਿ ਬੇਅੰਤ ਧਰਮ, ਧਰਮ ਗ੍ਰੰਥ, ਪਾਠ, ਪੂਜਾ, ਜਪ, ਤਪ, ਕਰਮ, ਕਿਰਿਆ, ਯੋਗ ਸਾਧਨਾ, ਘਾਲਨਾ ਦੇ ਬਾਵਜੂਦ ਸੰਸਾਰ ਦੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਦਿਨੋ ਦਿਨ ਨਿਗਰਦੀ ਜਾਂਦੀ ਹੈ, ਕਿਉਂਕਿ ਸਾਡਾ ਧਾਰਮਿਕ ਗਿਆਨ ਅਤੇ ਪ੍ਰਚਾਰ ਵੀ ਫੋਕਾ, ਅਧੂਰਾ ਅਤੇ ਮਨੋਕਲਪਿਤ ਦਿਮਾਗੀ ਗਿਆਨ ਉੱਤੇ ਆਧਾਰਿਤ ਹੈ। ਸੋ ਅੰਧਕਾਰ ਸੁੱਖ ਕਬਹਿ ਨਾ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਦਿਮਾਗੀ ਧਾਰਮਿਕ ਗਿਆਨ ਅਤੇ ਉਸਦਾ ਪ੍ਰਚਾਰ ਵੀ ਸਾਡੇ ਮਾਇਕੀ ਭਰਮ ਭੁਲਾਵੇ ਦੇ ਦਾਇਰੇ ਤੱਕ ਸੀਮਤ ਹੈ, ਜਿਸ ਦੀ ਆਤਮਿਕ ਤੱਤ ਅਥਵਾ ਨਾਮ ਪ੍ਰਕਾਸ਼ ਤੱਕ ਪਹੁੰਚ ਨਹੀਂ ਹੈ। ਸਾਡੀਆਂ ਦਿਮਾਗੀ ਕਿਆਸ ਅਰਾਈਆਂ, ਇਮੈਜਨਰੀ ਫਲਾਈਟਸ ਅਤੇ ਕੁੱਕੜ ਉਡਾਰੀਆਂ ਸਾਨੂੰ ਮਾਇਕੀ ਹਨੇਰ ਮੰਡਲ ਦੀ ਸੀਮਾ ਤੱਕ ਹੀ ਪਹੁੰਚਾ ਸਕਦੀਆਂ ਹਨ। ਇਸ ਤੋਂ ਪਰੇ ਆਤਮਿਕ ਦੇਸ਼ ਅਥਵਾ ਆਤਮ ਪ੍ਰਕਾਸ਼ ਦੇ ਲਿਸ਼ਕਾਰੇ ਨਹੀਂ ਦਿਖਾ ਸਕਦੀਆਂ। ਅਸੀਂ ਇਹਨਾਂ ਦਿਮਾਗੀ ਉਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਕਵਿਤਾ ਕਹਿ ਕੇ ਫੁੱਲੇ ਨਹੀਂ ਸਮਾਉਂਦੇ ਅਤੇ ਇਸ ਨੂੰ ਆਤਮਿਕ ਪ੍ਰਾਪਤੀ ਸਮਝੀ ਬੈਠੇ ਹਾਂ। ਇਹਨਾਂ ਕਵੀਆਂ ਦੇ ਸੂਖਮ, ਤੀਖਣ, ਕਟਾਕਮਈ ਵਲਵਲਿਆਂ ਦੀਆਂ ਉਡਾਰੀਆਂ ਨੂੰ ਆਤਮ ਪ੍ਰਕਾਸ਼ ਦਾ ਜਲਵਾ ਸਮਝਣਾ ਵੀ ਸਾਡੀ ਮਾਨਸਿਕ ਗਿਆਨਤਾ ਦਾ ਭਰਮ ਭੁਲਾਵਾ ਹੀ ਹੈ। ਇਹਨਾਂ ਕਵੀਆਂ ਦੇ ਸੂਖਮ, ਤੀਖਣ, ਕਟਾਕਮਈ ਵਲਵਲਿਆਂ ਦੀਆਂ ਉਡਾਰੀਆਂ ਨੂੰ ਆਤਮ ਪ੍ਰਕਾਸ਼ ਦਾ ਜਲਵਾ ਸਮਝਣਾ ਇਹ ਵੀ ਸਾਡੀ ਮਾਨਸਿਕ ਅਗਿਆਨਤਾ ਦਾ ਭਰਮ ਭੁਲਾਵਾ ਹੀ ਹੈ। ਉਦਾਹਰਣ ਦੇ ਤੌਰ 'ਤੇ ਭਾਈ ਨੰਦ ਲਾਲ ਜੀ ਚੋਟੀ ਦੇ ਵਿਦਵਾਨ ਅਤੇ ਕਵੀ ਸਨ, ਪਰ ਉਹਨਾਂ ਦੀਆਂ ਤੀਖਣ ਮਾਨਸਿਕ ਉਡਾਰੀਆਂ ਮਾਇਕੀ ਮੰਡਲ ਤੱਕ ਸੀਮਤ ਸਨ। ਪਰ ਜਦੋਂ ਉਹਨਾਂ ਉੱਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਟਾਕਮਈ ਇਲਾਹੀ ਨਦਰ ਕਰਮ ਹੋਈ ਤਾਂ ਉਹਨਾਂ ਦੇ ਮਨ ਉੱਤੇ ਆਤਮ ਪ੍ਰਕਾਸ਼ ਦਾ ਲਿਸ਼ਕਾਰਾ ਵੱਜਾ ਅਤੇ ਉਹਨਾਂ ਦੀ ਵਿਦਵਤਾ ਅਤੇ ਕਵਿਤਾ ਨਾਮ ਰੰਗ ਵਿੱਚ ਰੰਗੀ ਗਈ ਅਤੇ ਉਹਨਾਂ ਦੀਆਂ ਲਿਖਤਾਂ ਵਿੱਚ ਆਤਮਿਕ ਚਮਕ ਦੀਆਂ ਲਿਸ਼ਕਾਂ ਪ੍ਰਕਾਸ਼ਮਾਨ ਹੋ ਗਈਆਂ। ਇਸੇ ਤਰ੍ਹਾਂ ਰਾਗ ਅਥਵਾ ਨਾਦ ਦੇ ਵੀ ਦੋ ਸਰੂਪ ਹਨ। ਹਾਂਜੀ, ਰਾਗ ਅਥਵਾ ਨਾਦ ਦੇ ਵੀ ਦੋ ਸਰੂਪ ਹਨ। ਇੱਕ ਬਾਹਰੀ ਰਾਗ ਜੋ ਬੁੱਧੀ ਨਾਲ ਸਿੱਖਿਆ ਸਿਖਾਇਆ ਜਾਂਦਾ ਹੈ ਅਤੇ ਸਾਜ਼ਾਂ ਉੱਤੇ ਸੁਰ ਤਾਲ ਨਾਲ ਵਜਾਇਆ ਜਾਂਦਾ ਹੈ। ਦੂਸਰਾ ਅਨੁਭਵੀ ਇਲਾਹੀ ਰਾਗ ਅਥਵਾ ਅਨਹਦ ਧੁਨੀ ਜੋ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਅਨੁਸਾਰ ਸਾਰੀ ਕਾਇਨਾਤ ਵਿੱਚ ਲਗਾਤਾਰ ਇੱਕ ਰਸ ਰਵ ਰਹੀ ਭਰਪੂਰ ਹੈ ਅਤੇ ਅਨੇਕਾਂ ਵਲਵਲਿਆਂ, ਰੂਪਾਂ, ਤਰੰਗਾਂ, ਥਰਥਰਾਹਟ, ਲਹਿਰਾਂ ਦੁਆਰਾ ਚੁੱਪ ਬੋਲੀ ਵਿੱਚ ਗੂੰਜ ਰਹੀ ਹੈ। ਅਨਮੜਿਆ ਮੰਦਲ ਬਾਜੈ ਬਿਨ ਸਾਵਨ ਘਨ ਹਰ ਗਾਜੈ, ਵਿਣ ਵਜਾਈ ਕਿੰਗਰੀ ਵਾਜੇ ਜੋਗੀ ਸਾਹ ਕਿੰਗਰੀ ਵਜਾਏ, ਵਿਣ ਵਜਾਈ ਕਿੰਗਰੀ ਵਾਜੇ ਜੋਗੀ ਸਾਹ ਕਿੰਗਰੀ ਵਜਾਏ, ਅਨਹਦ ਧੁਨੀ ਸਦ ਵਜਦੇ ਉਨਮਨ ਹਰ ਲਿਵ ਲਾਏ। ਇਲਾਹੀ ਰਾਗ ਜਾਂ ਅਨਹਦ ਧੁਨੀ ਅਤ ਸੂਖਮ ਹੋਣ ਕਾਰਨ ਸਾਡੀ ਬੁੱਧੀ ਦੇ ਦਾਇਰੇ ਤੋਂ ਬਾਹਰ ਹੈ। ਸੂਖਮ ਵਸਤੂ ਨੂੰ ਪਕੜਨ ਲਈ ਸੂਖਮ ਬੁੱਧੀ ਜਾਂ ਅਨੁਭਵ ਦੀ ਲੋੜ ਹੈ। ਬਾਹਰੀ ਰਾਗ ਦੀ ਸੁਰ, ਲੈ, ਤਾਲ ਨੂੰ ਸੁਣਨ ਜਾਂ ਫੜਨ ਦੀ ਵੀ ਹਰ ਇੱਕ ਵਿੱਚ ਯੋਗਤਾ ਨਹੀਂ ਹੁੰਦੀ। ਬਹੁਤੇ ਤਾਂ ਰਾਗ ਦੀ ਬਾਹਰੀ ਟੂੰ ਟਾਂ ਸੁਣ ਕੇ ਹੀ ਵਾਹ ਵਾਹ ਕਰ ਛੱਡਦੇ ਹਨ। ਇਸ ਅਨਹਦ ਧੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਦੈਵੀ ਭਾਵਨਾਵਾਂ, ਰੂਪ, ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ ਇੱਕ ਸੁਰ ਕਰਨਾ ਪਵੇਗਾ। ਹਾਂਜੀ, ਇਸ ਅਨਹਤੁਣੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਦੈਵੀ ਭਾਵਨਾਵਾਂ ਰੂਪ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਵਾਈਬ੍ਰੇਸ਼ਨਸ ਦੇ ਨਾਲ ਇਨਟਿਊਨ ਕਰਨਾ ਪਵੇਗਾ। ਨਿਰੇਪੁਰੇ ਬਾਹਰਲੇ ਮਾਇਕੀ ਮੰਡਲ ਦੇ ਰਾਗ ਦੁਆਰਾ ਇਹ ਅਨਹਤੁਣੀ ਨਹੀਂ ਸੁਣੀ ਜਾ ਸਕਦੀ। ਅਨੁਭਵੀ ਆਤਮਿਕ ਤੱਤ ਗਿਆਨ ਅਥਵਾ ਨਾਮ ਅਥਵਾ ਸ਼ਬਦ ਦੁਆਰਾ ਹੀ ਇਸ ਅਨਹਤੁਣੀ ਦਾ ਅਨੁਭਵ ਹੋ ਸਕਦਾ ਹੈ। ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਅਨਹਦ ਧੁਨ ਵਾਜੈ ਨਿਤ ਵਾਜੇ ਗਾਈ ਸਤਿਗੁਰ ਬਾਣੀ। ਅਨਹਦੋ ਅਨਹਦ ਵਾਜੈ ਰੁਣ ਚੁਣਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਮਾਇਰੀ ਭੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜਤਾ ਕੇ ਸਵਾਦ। ਪਰ ਬਾਹਰਲੇ ਸਿੱਖੇ ਸਿਖਾਏ ਦਿਮਾਗੀ ਰਾਗ ਨੂੰ ਅਨੁਭਵੀ ਅਨਹਦ ਧੁਨੀ ਸਮਝਣਾ ਹੀ ਸਾਡੀ ਮਾਨਸਿਕ ਅਗਿਆਨਤਾ ਦਾ ਭਰਮ ਭੁਲਾਵਾ ਹੈ। ਇਸੇ ਤਰ੍ਹਾਂ ਧਰਮ ਜਾਂ ਮਜ਼ਹਬ ਪਰਮੇਸ਼ੁਰ ਤੋਂ ਭੁੱਲੇ ਅਤੇ ਵਿਛੜੇ ਹੋਏ ਜੀਵਨ ਨੂੰ ਮੁੜ ਆਪਣੇ ਕੇਂਦਰ ਪਰਮੇਸ਼ੁਰ ਦੀ ਯਾਦ ਕਰਾਉਣ ਅਤੇ ਉਸ ਵੱਲ ਪ੍ਰੇਰਨ ਲਈ ਰਚੇ ਗਏ ਸਨ। ਧਰਮ ਜਾਂ ਮਜ਼ਹਬ ਪਰਮੇਸ਼ੁਰ ਤੋਂ ਭੁੱਲੇ ਅਤੇ ਵਿਛੜੇ ਹੋਏ ਜੀਵਨ ਨੂੰ ਮੁੜ ਆਪਣੇ ਕੇਂਦਰ ਪਰਮੇਸ਼ੁਰ ਦੀ ਯਾਦ ਕਰਾਉਣ ਅਤੇ ਉਸ ਵੱਲ ਪ੍ਰੇਰਨ ਲਈ ਰਚੇ ਗਏ ਸਨ ਅਤੇ ਇਸ ਤਰ੍ਹਾਂ ਪ੍ਰਭੂ ਮਿਲਾਪ ਦੇ ਸਾਧਨ ਹਨ। ਪਰ ਅਸੀਂ ਧਰਮ ਨੂੰ ਕਿਸ ਲਈ ਵਰਤਦੇ ਹਾਂ? ਮਾਇਕੀ ਗਰਜ਼ਾਂ ਦੀ ਪੂਰਤੀ ਲਈ, ਮਾਨਸਿਕ ਪ੍ਰਾਪਤੀਆਂ ਲਈ, ਸੁੱਖ ਐਸ਼ ਦੀ ਪ੍ਰਾਪਤੀ ਲਈ, ਦੁੱਖਾਂ ਕਲੇਸ਼ਾਂ ਤੋਂ ਬਚਣ ਲਈ, ਮਾਨਸਿਕ ਸ਼ਾਂਤੀ ਲਈ, ਆਪਣੇ ਪਾਪ ਢੱਕਣ ਲਈ, ਜਮ੍ਹਾਂ ਦੀ ਸਜ਼ਾ ਤੋਂ ਬਚਣ ਲਈ, ਧਰਮੀ ਅਖਵਾਉਣ ਲਈ, ਵਾਹ ਵਾਹ ਕਰਾਉਣ ਲਈ, ਲੋਕ ਦਿਖਾਵੇ ਲਈ, ਦਿਮਾਗੀ ਵਾਦ ਵਿਵਾਦ ਲਈ, ਦਿਮਾਗੀ ਸ਼ੁਗਲ ਲਈ, ਅਖੌਤੀ ਧਾਰਮਿਕ ਠਾਠ ਬਾਠ ਰਚਾਉਣ ਲਈ, ਚੇਲੇ ਚਾਟੜੇ ਬਣਾਉਣ ਲਈ, ਸੌਦੇਬਾਜ਼ੀ ਲਈ, ਆਵਾਗਮਨ ਤੋਂ ਨਿਕਲਣ ਲਈ, ਮੁਕਤੀ ਦੀ ਪ੍ਰਾਪਤੀ ਲਈ ਆਦਿ ਇਹਨਾਂ ਮਾਇਕੀ ਮਨੋਰਥਾਂ ਲਈ ਹੀ ਅਸੀਂ ਧਰਮ ਨੂੰ ਅਪਣਾਉਂਦੇ ਹਾਂ ਅਤੇ ਇਸ ਧਾਰਮਿਕ ਅਗਿਆਨਤਾ ਵਿੱਚ ਹੀ ਗਲਤਾਨ ਹੋ ਕੇ ਭਲੇ ਭਲੇਰੇ ਬਣੇ ਫਿਰਦੇ ਹਾਂ। ਕਬੀਰ, ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ, ਸੇਵਾ ਥੋਰੀ ਮੰਗਨ ਬਹੁਤਾ, ਮਹਿਲ ਨਾ ਪਾਵੈ ਕਹਿਤੋ ਪਹੁੰਤਾ। ਸਾਡਾ ਐਸਾ ਬਾਹਰਮੁਖੀ ਮਾਨਸਿਕ ਧਰਮ ਸਾਨੂੰ ਮਾਇਆ ਵਿੱਚੋਂ ਕੱਢਣ ਦੀ ਬਜਾਏ ਮਾਇਆ ਦੇ ਭਰਮ ਭੁਲੇਖਿਆਂ ਵਿੱਚ ਹੀ ਫਸਾਈ ਰੱਖਦਾ ਹੈ ਅਤੇ ਧਰਮ ਦੇ ਅਸਲੀ ਉੱਚੇ ਸੁੱਚੇ ਮਨੋਰਥ ਤੋਂ ਦੁਰੇਡੇ ਲਿਜਾ ਰਿਹਾ ਹੈ। ਧਰਮ ਜਾਂ ਮਜ਼ਹਬ ਦੇ ਇਹਨਾਂ ਗਲਤ ਨਿਸ਼ਚਿਆਂ ਅਤੇ ਵਰਤੋਂ ਨੂੰ ਹੀ ਮਾਨਸਿਕ ਭਰਮ ਭੁਲੇਖਾ ਆਖਿਆ ਜਾਂਦਾ ਹੈ। ਇਹਨਾਂ ਧਾਰਮਿਕ ਭਰਮ ਭੁਲੇਖਿਆਂ ਵਿੱਚੋਂ ਹੀ ਸਾਰੇ ਔਗੁਣ ਉਪਜਦੇ ਹਨ, ਜਿਵੇਂ ਵੈਰ, ਵਿਰੋਧ, ਨਫ਼ਰਤ, ਸਾੜਾ, ਕੁਲਝਣਾ, ਨਿੰਦਾ, ਚੁਗਲੀ, ਰੋਸੇ, ਸ਼ੱਕ, ਚਿੰਤਾ, ਤ੍ਰਿਸ਼ਨਾ, ਈਰਖਾ, ਦੁਐਤ, ਤਵੱਸੁਬ, ਬਦਲਾ, ਝੂਠ, ਖੁਦਗਰਜ਼ੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਮੈਂ ਮੇਰੀ ਆਦਿ। ਇਹ ਸਭ ਇਹਨਾਂ ਧਾਰਮਿਕ ਭਰਮ ਭੁਲੇਖਿਆਂ ਵਿੱਚੋਂ ਹੀ ਇਹ ਔਗੁਣ ਉਪਜਦੇ ਹਨ। ਇਹਨਾਂ ਬਾਹਰਮੁਖੀ ਧਰਮਾਂ ਦੇ ਦਿਮਾਗੀ ਦਾਇਰੇ ਵਿੱਚ ਹੀ ਧਰਮ ਅਸਥਾਨ, ਧਾਰਮਿਕ ਸਕੂਲ ਕਾਲਜ, ਧਾਰਮਿਕ ਪ੍ਰਚਾਰ, ਧਾਰਮਿਕ ਸੰਸਥਾਵਾਂ, ਧਾਰਮਿਕ ਲਿਖਤਾਂ, ਧਾਰਮਿਕ ਡੇਰੇ ਆਉਂਦੇ ਹਨ, ਕਿਉਂਕਿ ਇਹਨਾਂ ਵਿੱਚ ਬਾਹਰਮੁਖੀ ਦਿਮਾਗੀ ਧਾਰਮਿਕ ਵਿੱਦਿਆ ਹੀ ਸਿੱਖੀ ਸਿਖਾਈ ਜਾਂਦੀ ਹੈ ਅਤੇ ਆਤਮ ਤੱਤ ਗਿਆਨ ਜਾਂ ਆਤਮਿਕ ਪ੍ਰਕਾਸ਼ ਅਥਵਾ ਨਾਮ ਦੀ ਬਾਬਤ ਟੂਕ ਮਾਤਰ ਓਪਰੀ ਜਿਹੀ ਦਿਮਾਗੀ ਵਿਆਖਿਆ ਹੀ ਹੁੰਦੀ ਹੈ। ਇਸ ਲਈ ਐਸਾ ਬਾਹਰਮੁਖੀ ਧਾਰਮਿਕ ਪ੍ਰਚਾਰ ਵੀ ਦਿਮਾਗੀ ਮੰਡਲ ਤੱਕ ਸੀਮਤ ਰਹਿੰਦਾ ਹੈ ਅਤੇ ਆਤਮ ਪ੍ਰਕਾਸ਼ ਦੇ ਤੱਤ ਗਿਆਨ ਤਾਈਂ ਇਸ ਦੀ ਪਹੁੰਚ ਨਹੀਂ ਹੈ। ਪੜ੍ਹੈ ਮਨਮੁਖ ਪਰ ਬਿਦ ਨਹੀਂ ਜਾਣਾ, ਨਾਮ ਨਾ ਬੂਝੈ ਭਰਮ ਭੁਲਾਨਾ। ਦੁਖਦਾਈ ਅਤੇ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਜਿਸ ਮਾਨਸਿਕ ਭਰਮ ਭੁਲੇਖਿਆਂ ਵਿੱਚ ਅਸੀਂ ਆਪ ਗਲਤਾਨ ਹਾਂ, ਉਸੇ ਧਾਰਮਿਕ ਭਰਮ ਭੁਲੇਖਿਆਂ ਦਾ ਹੀ ਪ੍ਰਚਾਰ ਕਰਕੇ ਆਮ ਭੋਲੀ ਭਾਲੀ ਜਨਤਾ ਨੂੰ ਇਹਨਾਂ ਧਾਰਮਿਕ ਭੁਲੇਖਿਆਂ ਵਿੱਚ ਹੀ ਫਸਾਈ ਜਾਂਦੇ ਹਾਂ ਅਤੇ ਉਹਨਾਂ ਨੂੰ ਸਹੀ ਆਤਮਿਕ ਜੀਵਨ ਸਿਹਤ ਤੋਂ ਵਾਂਝੇ ਰੱਖਦੇ ਹਾਂ। ਕਬੀਰ ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ ਆਪ ਡੁੱਬੇ ਚੌ ਬੇਦ ਮੈਂ ਚੇਲੇ ਦੀਏ ਬਹਾਏ। ਇਸ ਤਰ੍ਹਾਂ ਬਾਹਰਮੁਖੀ ਧਾਰਮਿਕ ਭਰਮ ਭੁਲੇਖਿਆਂ ਵਿੱਚ ਪਰਿਵਰਤ ਹੋ ਕੇ ਅਸੀਂ ਆਪਣੇ ਅਸਲੀ ਆਤਮਿਕ ਜੀਵਨ ਸੇਧ ਤੋਂ ਵਾਂਝੇ ਰਹਿੰਦੇ ਹਾਂ। ਹਾਂਜੀ, ਬਾਹਰਮੁਖੀ ਧਾਰਮਿਕ ਭਰਮ ਭੁਲੇਖਿਆਂ ਵਿੱਚ ਪਰਿਵਰਤ ਹੋ ਕੇ ਅਸੀਂ ਆਪਣੀ ਅਸਲੀ ਆਤਮਿਕ ਜੀਵਨ ਸੇਧ ਤੋਂ ਵਾਂਝੇ ਰਹਿੰਦੇ ਹਾਂ। ਦਿਮਾਗੀ ਭਰਮ ਭੁਲੇਖਿਆਂ ਨਾਲੋਂ ਇਹ ਧਾਰਮਿਕ ਭਰਮ ਭੁਲੇਖੇ ਅਤ ਸਬਲ ਅਤੇ ਸੂਖਮ ਹਨ, ਜਿਸ ਕਾਰਨ ਸਾਡੇ ਅੰਦਰ ਧਾਰਮਿਕ ਹੋਮੈ, ਧਾਰਮਿਕ ਦਿਖਾਵਾ, ਧਾਰਮਿਕ ਪਖੰਡ, ਧਾਰਮਿਕ ਨਿੰਦਾ, ਈਰਖਾ, ਧਾਰਮਿਕ ਅਗਿਆਨਤਾ, ਧਾਰਮਿਕ ਤਸੁਭ, ਧਾਰਮਿਕ ਘਿਰਨਾ, ਧਾਰਮਿਕ ਝਗੜੇ ਅਤੇ ਲੜਾਈਆਂ ਵਧਦੀਆਂ ਜਾਂਦੀਆਂ ਹਨ ਅਤੇ ਅਸੀਂ ਆਪਣੇ ਅਸਲੀ ਆਤਮ ਮਾਰਗ ਅਥਵਾ ਆਤਮ ਪ੍ਰਕਾਸ਼ ਜਾਂ ਨਾਮ ਤੋਂ ਦੁਰੇਡੇ ਜਾ ਰਹੇ ਹਾਂ। ਇਸ ਤਰ੍ਹਾਂ ਧਰਮ ਨੂੰ ਦਿਮਾਗੀ ਦਾਇਰੇ ਤੱਕ ਸੀਮਤ ਰੱਖਣਾ ਵੀ ਭਰਮ ਹੈ। ਧਰਮ ਨੂੰ ਮਾਇਕੀ ਗਰਜ਼ਾਂ ਲਈ ਵਰਤਣਾ ਵੀ ਭਰਮ ਹੈ। ਧਰਮ ਦੇ ਰਾਹੀਂ ਅਕਾਲ ਪੁਰਖ ਨਾਲ ਸੌਦੇਬਾਜ਼ੀ ਕਰਨੀ ਵੀ ਭਰਮ ਹੈ। ਧਰਮ ਪ੍ਰਚਾਰ ਨੂੰ ਦਿਮਾਗੀ ਕਰਤੱਵ ਸਮਝਣਾ ਹੀ ਇਹ ਵੀ ਭਰਮ ਹੈ। ਧਾਰਮਿਕ ਗਿਆਨ ਨੂੰ ਦਿਮਾਗੀ ਵਾਦ ਵਿਵਾਦ ਦਾ ਸ਼ੁਗਲ ਬਣਾਉਣਾ ਵੀ ਭਰਮ ਹੈ। ਧਾਰਮਿਕ ਸਾਧਨਾਵਾਂ ਨੂੰ ਆਤਮਿਕ ਮੰਜ਼ਿਲ ਸਮਝਣਾ ਵੀ ਭਰਮ ਹੈ। ਤਤ ਬ੍ਰਹਮ ਗਿਆਨ ਜਾਂ ਨਾਮ ਪ੍ਰਕਾਸ਼, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਕਰਦਿਆਂ ਹੋਇਆਂ ਅੰਤਰਾਤਮੇ ਅਨੁਭਵ ਦੁਆਰਾ ਹੀ ਹੋ ਸਕਦਾ ਹੈ। ਹਾਂਜੀ, ਇਹੀ ਇਸ ਲੇਖ ਦਾ ਨਿਚੋੜ ਹੈ। ਤਤ ਬ੍ਰਹਮ ਗਿਆਨ ਜਾਂ ਨਾਮ ਪ੍ਰਕਾਸ਼, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਕਰਦਿਆਂ ਹੋਇਆਂ ਅੰਤਰਾਤਮੇ ਅਨੁਭਵ ਦੁਆਰਾ ਹੀ ਹੋ ਸਕਦਾ ਹੈ। ਗੁਰਮੁਖ ਸੇਵਾ ਥਾਂ ਪਵੈ, ਉਨਮਨ ਤੱਤ ਕਮਾਓ। ਗੁਰਮੁਖ ਸੇਵਾ ਮਹਿਲੀ ਥਾਉ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਸਤ ਸੰਗਤ ਸਿਉਂ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਹਾਂਜੀ, ਸੰਤ ਸੰਗਤ ਸਿਉਂ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਨੰਬਰ 73, ਪਰਮ ਭਾਗ 6।